जुगो जुग अटल। श्री गुरु ग्रंथ साहिब महाराज जी की मिठी ते निघी गोद विच जुड़ बैठे गुरु रूप साध संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी होरां दियां आत्मक लेखनियां, महापुरख क्या करदे सन कि जे किसी ने मेरे नाल गल्लां करनियां है तो मेरे लेख पढ़िया करो। सो जदों असीं ये लेखनियां पढ़ते हाँ या सरवण करते हाँ तो बहुत प्यार नाल सरवण करिया करिए, क्योंकि ये उन्हां दे अपने मुखारबिंद तो किते बचन बिलासी हुंदे हन। सो आओ बड़े प्यार नाल सरवण करिए। लेख नंबर 12, धर्म प्रचार, भाग दूजा। विज्ञानियों ने सिद्ध कर दिता है कि दृष्टमान संसार इलाही हुक्म या कवाओ तो उपजिया है ते चल रहा है, जिसका मतलब यह है कि ख्याल जा चितवनी ही मुढ़ली शक्ति जा बीज है। ख्यालां दे तीबर तीखण ते एकागर होण नाल ही इन्हां ख्यालां विच शक्ति उपजदी ते वधदी है, जिसनों मानसिक शक्ति कहा जाता है। हाँ जी, ख्यालां दे तीबर तीखण ते एकागर होण नाल इन्हां ख्यालां च शक्ति उपजदी ते वधदी है, जिसनों मानसिक शक्ति कहा जाता है। इसे तीबर मानसिक शक्ति नूं ही हिपनोटिज़म या मैसमेरिज़म भी कहिंदे हन। किसी की माड़ी नज़र लगनी तो आम मनी जाती है, यह भी तीबर साड़े की शक्ति का प्रगटावा है। हाँ जी, माड़ी नज़र लगनी की है? तीबर साड़े की शक्ति का प्रगटावा। इस तरह ज्यों ज्यों साड़ी बिरती किसी खास नुक्ते ते एकागर हुंदी जाती है, त्यों त्यों साड़े मन की शक्ति तीखण हुंदी जाती है। इस तरह सिमरन करद्या होया जद मन एकागर हुंदा है तो मन की शक्ति इन्नी वध जाती है कि कुदरत दे सधारण नियमां ते भारू हो जाती है, ते शक्ति द्वारा वर सराप जां वाक सिद्धि दे अचंबे देखे जाते हैं। हुण जेकर नज़र लगन दे अचंबे नूं आम मन्या जाता है तो मन की शक्ति द्वारा वर सराप ਅਤੇ ਰਿੱਧੀਆਂ ਸਿੱਧੀਆਂ ਦਾ ਪ੍ਰਗਟਾਵਾ ਇਹ ਵੀ ਸਹੀ ਹੁੰਦਾ ਹੈ। ਇਹ ਦਾਮਨਕ ਸ਼ਕਤੀ ਮਨ ਦੀ ਇਕਾਗਰਤਾ ਤੋਂ ਉਪਜਦੀ ਹੈ। ਜੇਕਰ ਇਹ ਮਾਨਸਿਕ ਸ਼ਕਤੀ ਕੁਦਰਤ ਉੱਪਰ ਹਾਵੀ ਹੋ ਕੇ ਕੁਦਰਤ ਦੇ ਨਿਯਮ ਬਦਲ ਸਕਦੀ ਹੈ ਤਾਂ ਇਸ ਦਾ ਅਸਰ ਦੂਜੇ ਕਮਜ਼ੋਰ ਮਨਾਂ 'ਤੇ ਵੀ ਹੋਣਾ ਲਾਜ਼ਮੀ ਹੈ। ਹਾਂਜੀ, ਮਾਨਸਿਕ ਸ਼ਕਤੀ ਕੁਦਰਤ ਦੇ ਨਿਯਮ ਬਦਲ ਸਕਦੀ ਹੈ ਤਾਂ ਇਸ ਦਾ ਅਸਰ ਦੂਜੇ ਕਮਜ਼ੋਰ ਮਨਾਂ 'ਤੇ ਵੀ ਹੋਣਾ ਲਾਜ਼ਮੀ ਹੈ। ਇਹ ਮਾਨਸਿਕ ਸ਼ਕਤੀ ਇਕਾਗਰਤਾ ਸਿਮਰਨ ਦੁਆਰਾ ਬੇਅੰਤ ਦਰਜੇ ਤਾਈਂ ਵਧਾਈ ਜਾ ਸਕਦੀ ਹੈ। ਇਹ ਮਾਨਸਿਕ ਸ਼ਕਤੀ ਦੂਜੇ ਮਨਾਂ ਨੂੰ ਕਾਇਲ ਕਰਨ ਜਾਂ ਬਦਲਣ ਜਾਂ ਪ੍ਰਚਾਰ ਕਰਨ ਲਈ ਬਹੁਤ ਹੀ ਸੌਖਾ, ਸਾਦਾ ਅਤੇ ਛੇਤੀ ਅਸਰ ਕਰਨ ਵਾਲਾ ਸਾਧਨ ਹੈ। ਇਸ ਤਰ੍ਹਾਂ ਜਦ ਅਸੀਂ ਕਿਸੇ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਮਨਾਂ 'ਤੇ ਇੱਕ ਦੂਸਰੇ ਦਾ ਅਸਰ ਪੈਣਾ ਜ਼ਰੂਰੀ ਹੈ। ਕਮਾਏ ਹੋਏ ਇਕਾਗਰ ਮਨ ਦਾ ਵਧੇਰੇ ਸ਼ਕਤੀਮਾਨ ਹੋਣ ਕਰਕੇ ਦੂਜੇ ਕਮਜ਼ੋਰ ਮਨਾਂ 'ਤੇ ਅਸਰ ਹੋਣਾ ਅਵਸ਼ ਅਤੇ ਲਾਜ਼ਮੀ ਹੈ। ਹੁਣ ਖਿਆਲਾਂ ਜਾਂ ਨਿਸ਼ਚਿਆਂ ਦੇ ਬਦਲ ਜਾਣ ਦੀ ਤਬਦੀਲੀ, ਹਾਂਜੀ, ਕਿਵੇਂ ਅਸੀਂ ਕਿਸੇ ਦੇ ਖਿਆਲ ਜਾਂ ਨਿਸ਼ਚੇ ਬਦਲ ਸਕਦੇ ਹਾਂ, ਧਰਮ ਪ੍ਰਚਾਰ ਕਿਵੇਂ ਹੋ ਸਕਦਾ ਹੈ? ਕਹਿੰਦੇ ਇਹਦੇ ਕੁਝ ਅਸੂਲ ਹਨ। ਪਹਿਲਾ ਹੈ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਫਿਰ ਜਗਿਆਸੂ ਦੇ ਮਨ ਦੀ ਰੰਗਤ ਕਿਹੋ ਜਿਹੀ ਹੈ, ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ ਕਿੰਨੀ ਕੁ ਹੈ, ਅਤੇ ਪ੍ਰਚਾਰ ਦੇ ਸਾਧਨ ਦੀ ਪ੍ਰਣਾਲੀ ਕੀ ਹੈ। ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਹਾਂਜੀ, ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਜੇਕਰ ਉਹਨਾਂ ਦਾ ਤਨ, ਮਨ, ਚਿੱਤ ਅਤੇ ਆਤਮਾ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨੀ ਅਤੇ ਦ੍ਰਿੜਤਾ ਆ ਸਕਦੀ ਹੈ। ਤੇ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਫਿਰ ਦੂਜਿਆਂ ਤੇ ਪੈਣਾ ਅਵਸ਼ ਹੈ। ਪਰ ਸਾਡੀ ਤਾਂ ਮਨ ਹੋਰ ਮੁੱਖ ਹੋਰ ਵਾਲੀ ਦਸ਼ਾ ਹੋਣ ਕਰਕੇ ਸਾਡਾ ਬੋਲਿਆ ਚਾਲਿਆ ਸੁਣਾਇਆ ਸਭ ਬਿਰਥਾ ਜਾਂਦਾ ਹੈ, ਥਾਂ ਨਹੀਂ ਪੈਂਦਾ। ਜੇਕਰ ਮਾੜਾ ਮੋਟਾ ਅਸਰ ਪੈਂਦਾ ਵੀ ਹੈ ਤਾਂ ਉਹ ਵੀ ਥੋੜ੍ਹੇ ਚਿਰ ਲਈ ਉਪਰਾ ਜਿਹਾ ਹੁੰਦਾ ਹੈ ਅਤੇ ਸਰੋਤਿਆਂ ਦੇ ਡੂੰਘੇ ਨਿਸ਼ਚਿਆਂ ਨੂੰ ਬਦਲ ਨਹੀਂ ਸਕਦਾ। ਸਾਡਾ ਪ੍ਰਚਾਰ ਇਹ ਬੁੱਧੀ ਮੰਡਲ 'ਚੋਂ ਉਪਜਿਆ ਹੋਣ ਕਰਕੇ ਇਹਦਾ ਅਸਰ ਵੀ ਬੁੱਧੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ, ਜੋ ਕਿ ਛਿੰਨ ਮਾਤਰ ਉਪਰਾ ਜਿਹਾ ਹੁੰਦਾ ਹੈ ਅਤੇ ਸਾਡੇ ਡੂੰਘੇ ਮਨ ਅੰਤਸ਼ਕਰਨ ਜਾਂ ਜੀਵਨ ਨੂੰ ਨਹੀਂ ਛੂੰਹਦਾ। ਹਾਂਜੀ, ਮਾਨਸਿਕ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ, ਧਿਆਨ ਦੇਣਾ, ਕਹਿੰਦੇ ਮਾਨਸਿਕ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਸਾਡਾ ਮਨ ਜੋ ਅਸਰ ਬਾਹਰੋਂ ਲੈਂਦਾ ਹੈ ਉਸ ਵਿੱਚ 90% ਸਖਸ਼ੀ ਸੰਗਤ ਦੀ ਛੋਹ ਦਾ ਅਸਰ ਹੁੰਦਾ ਹੈ। ਹਾਂਜੀ, 90% ਕੀ ਹੈ? ਪਰਸਨਲ ਇਨਫੈਕਸ਼ਨ ਹੈ ਕਿਸੇ ਸ਼ਖਸੀਅਤ ਦਾ, ਅਤੇ ਬਾਕੀ ਸਿਰਫ 10% ਅਸਰ ਹੀ ਲਿਖਤੀ ਜਾਂ ਜ਼ੁਬਾਨੀ ਪ੍ਰਚਾਰ ਦਾ ਹੋ ਸਕਦਾ ਹੈ। ਜਿਸ ਦਾ ਜ਼ਾਹਰਾ ਸਬੂਤ ਇਹ ਹੈ ਕਿ ਅਸੀਂ ਪਾਠ ਪੂਜਾ ਲੈਕਚਰ ਕਥਾ ਆਦਿ ਬਹੁਤ ਸੁਣਦੇ ਅਤੇ ਸੁਣਾਉਂਦੇ ਹਾਂ, ਬੇਅੰਤ ਧਾਰਮਿਕ ਕਿਤਾਬਾਂ ਵੀ ਪੜ੍ਹਦੇ ਹਾਂ, ਪਰ ਸਾਡੇ ਮਨਾਂ 'ਤੇ ਬਹੁਤ ਘੱਟ ਅਸਰ ਹੁੰਦਾ ਹੈ ਜਾਂ ਥੋੜ੍ਹੇ ਚਿਰ ਲਈ ਉਪਰਾ ਹੁੰਦਾ ਹੈ, ਅਤੇ ਇਤਨਾ ਪੜ੍ਹ ਸੁਣ ਕੇ ਵੀ ਸਾਡੇ ਜੀਵਨ 'ਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ, ਕਿਉਂਕਿ ਸਿਰਫ 10% ਅਸਰ ਰੱਖਦਾ ਹੈ ਲਿਖਤੀ ਜਾਂ ਜ਼ੁਬਾਨੀ ਪ੍ਰਚਾਰ। ਕਿਸੇ ਪਰਸਨੈਲਿਟੀ ਨਾਲ ਛੋਣਾ, ਪਰਸਨਲ ਇਨਫੈਕਸ਼ਨ, ਉਹਦਾ 90% ਅਸਰ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਪੜ੍ਹੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਅੱਗੇ ਉਦਾਹਰਨ ਦਿੰਦੇ ਹਨ, ਕਹਿੰਦੇ ਰੇਡੀਓ ਸਟੇਸ਼ਨ ਤੋਂ ਕਿਸੇ ਖਾਸ ਮੀਟਰ 'ਤੇ ਆਵਾਜ਼ ਚੱਲਦੀ ਹੈ ਅਤੇ ਉਸੇ ਹੀ ਮੀਟਰ 'ਤੇ ਅਸੀਂ ਆਪਣੇ ਰੇਡੀਓ ਨੂੰ ਸੁਰ ਕਰਦੇ ਹਾਂ ਤਾਂ ਹੀ ਉਹ ਆਵਾਜ਼ ਸੁਣਾਈ ਦਿੰਦੀ ਹੈ। ਹੁਣ ਜੇਕਰ ਸਾਡਾ ਰੇਡੀਓ ਵਿਗੜਿਆ ਹੋਵੇ ਜਾਂ ਸੰਬੰਧ ਅਥਵਾ ਕਨੈਕਸ਼ਨ ਵਿੱਚ ਨੁਕਸ ਪੈ ਜਾਵੇ ਤਾਂ ਉਸੇ ਮੀਟਰ 'ਤੇ ਹੁੰਦਿਆਂ ਹੋਇਆਂ ਵੀ ਸਾਡਾ ਰੇਡੀਓ ਨਹੀਂ ਬੋਲਦਾ ਜਾਂ ਆਵਾਜ਼ ਧੀਮੀ ਜਾਂ ਬੇਸੁਰੀ ਹੋਵੇਗੀ। ਜੇਕਰ ਇਸ ਆਵਾਜ਼ ਦੀ ਵੇਵ ਲੈਂਥ ਦੀ ਸ਼ਕਤੀ ਤੀਬਰ ਹੋਵੇ ਤਾਂ ਉਹ ਪੁਲਾੜ ਨੂੰ ਚੀਰ ਕੇ ਬਹੁਤ ਦੂਰ ਤੱਕ ਆਪਣਾ ਅਸਰ ਪਾਉਂਦੀ ਹੈ। ਸੋ ਇਹੀ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ 'ਤੇ ਕੰਮ ਕਰਦਾ ਹੈ। ਕਿਵੇਂ? ਜਿਸ ਮੀਟਰ 'ਤੇ, ਹਾਂਜੀ, ਜਿਸ ਵੇਵ ਲੈਂਥ 'ਤੇ ਸਾਈਕਲ 'ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ ਉਸੇ ਮੀਟਰ 'ਤੇ ਕਿਸੇ ਦੂਜੇ ਮਨ 'ਤੇ ਉਹਦਾ ਅਸਰ ਹੁੰਦਾ ਹੈ। ਕਮਾਏ ਹੋਏ ਸ਼ਕਤੀਵਾਨ ਮਨ ਤੋਂ ਉਪਜੇ ਖਿਆਲ ਕਮਜ਼ੋਰ ਮਨਾਂ 'ਤੇ ਸਹਿ ਸੁਭਾਏ ਡੂੰਘਾ ਅਤੇ ਪੱਕਾ ਅਸਰ ਪਾਉਂਦੇ ਹਨ। ਕਈ ਵਾਰੀ ਵਾਯੂਮੰਡਲ ਖਰਾਬ ਹੋਣ ਕਰਕੇ ਰੇਡੀਓ ਦੀ ਆਵਾਜ਼ 'ਚ ਵਿਘਨ ਪੈ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਸਾਫ਼ ਨਹੀਂ ਸੁਣਾਈ ਦਿੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਘੜਮਸ ਪਿਆ ਹੋਵੇ ਤਾਂ ਵੀ ਦੂਜੇ ਦੇ ਦਾਮਨਿਕ ਖਿਆਲਾਂ ਦਾ ਅਸਰ ਘੱਟ ਜਾਂ ਗੰਧਲਾ ਹੋ ਸਕਦਾ ਹੈ। ਹਾਂਜੀ, ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਘੜਮਸ ਪਿਆ ਹੋਵੇ ਤਾਂ ਦੂਜੇ ਦੇ ਦਾਮਨਿਕ ਖਿਆਲਾਂ ਦਾ ਅਸਰ ਸਾਡੇ 'ਤੇ ਘੱਟ ਜਾਂ ਗੰਧਲਾ ਹੋ ਸਕਦਾ ਹੈ। ਜੇਕਰ ਲੋਹੇ ਨੂੰ ਜੰਗਾਲ ਲੱਗਿਆ ਹੋਵੇ ਤਾਂ ਉਸ ਉੱਤੇ ਚੁੰਬਕ ਦਾ ਘੱਟ ਜਾਂ ਉੱਕਾ ਹੀ ਅਸਰ ਨਹੀਂ ਪੈਂਦਾ, ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ ਚੜ੍ਹੀ ਹੋਵੇ ਤਾਂ ਵੀ ਉਸ ਉੱਤੇ ਕੋਈ ਹੋਰ ਰੰਗ ਨਹੀਂ ਚੜ੍ਹ ਸਕਦਾ। ਸੋ ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਖਿਆਲਾਂ 'ਤੇ ਹੋਰ ਵੀ ਸੂਖਮ ਅਤੇ ਡੂੰਘੇ ਤੌਰ 'ਤੇ ਵਰਤਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਨ ਪਾ। ਸਾਡੇ ਮਨਾਂ 'ਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਜਾਂ ਜੰਗਾਲ ਦੀਆਂ ਤਹਿਾਂ ਚੜ੍ਹੀਆਂ ਹੋਈਆਂ ਹਨ, ਇਸ ਲਈ ਉਸ ਉੱਤੇ ਕੋਮਲ ਦੈਵੀ ਰੰਗ ਚੜ੍ਹਨਾ ਅਸੰਭਵ ਨਹੀਂ ਤਾਂ ਮੁਸ਼ਕਲ ਤਾਂ ਜ਼ਰੂਰ ਹੈ। ਸਾਡੇ ਮਨਾਂ ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਗੂੜੇ ਰੰਗ ਤੋਂ ਇਲਾਵਾ ਇਸ ਜਨਮ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਦੁਆਰਾ ਖਾਸ ਨਿਸ਼ਚਿਆਂ ਦੀ ਪਾਨ ਇੰਨੀ ਤੀਬਰ ਚੜ੍ਹੀ ਹੋਈ ਹੈ ਕਿ ਅਸੀਂ ਹੋਰ ਕਿਸੇ ਨਵੇਂ ਖਿਆਲ ਦਾ ਅਸਰ ਲੈਣ ਤੋਂ ਅਸਮਰਥ ਹਾਂ ਜਾਂ ਤਿਆਰ ਹੀ ਨਹੀਂ ਹਾਂ। ਇਸੇ ਤਰ੍ਹਾਂ ਕਈ ਵਾਰੀ ਅਸੀਂ ਪੁਰਾਣੇ ਦ੍ਰਿੜ ਨਿਸ਼ਚਿਆਂ ਦੀ ਕੈਦ ਵਿੱਚ ਹੁੰਦੇ ਹਾਂ। ਹਾਂਜੀ, ਪੁਰਾਣੇ ਦ੍ਰਿੜ ਨਿਸ਼ਚੇ ਬਣਾ ਲਏ, ਉਹਦੇ 'ਚ ਕੈਦ ਹੋ ਗਏ, ਕਲੋਜ਼ਡ ਮਾਈਂਡ ਹੁੰਦੇ ਹਾਂ, ਤਾਂ ਇਸ ਖਿਆਲੀ ਕੋਠੜੀ ਵਿੱਚ ਇਤਨੇ ਸੰਤੁਸ਼ਟ ਅਤੇ ਅਭਿਮਾਨੀ ਹੋ ਜਾਂਦੇ ਹਾਂ ਕਿ ਹੋਰ ਕਿਸੇ ਦੀ ਕੋਈ ਚੰਗੀ ਜਾਂ ਲਾਭਦਾਇਕ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ, ਬਲਕਿ ਆਪਣੇ ਅਧੂਰੇ ਗੰਧਲੇ ਨਿਸ਼ਚਿਆਂ ਨੂੰ ਹੋਰਨਾਂ 'ਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ। ਇਸੇ ਕਰਕੇ ਸੰਸਾਰ ਵਿੱਚ ਧਰਮ ਦੇ ਨਾਂ 'ਤੇ ਇਤਨੇ ਵਾਦ ਵਿਵਾਦ, ਤੁਸਬ, ਘਿਰਨਾ, ਝਗੜੇ, ਲੜਾਈਆਂ ਅਤੇ ਜ਼ੁਲਮ ਹੁੰਦੇ ਹਨ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਜਾਂ ਪਾਣ ਜਾਂ ਆਪੋ ਘੜੀ ਖਿਆਲੀ ਕੈਦ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਅਤੇ ਉੱਦਮ ਦੀ ਲੋੜ ਹੈ। ਉਹ ਵੀ ਤਾਂ ਹਾਂਜੀ ਕਹਿੰਦੇ ਨਿਕਲ ਸਕਦੇ ਹਾਂ, ਬਹੁਤ ਸਮਾਂ ਲੱਗਦਾ ਹੈ, ਪਰ ਕਦੋਂ? ਉਹ ਵੀ ਤਾਂ ਜੇ ਸਾਨੂੰ ਆਪਣੀਆਂ ਊਨਤਾਈਆਂ ਦਾ ਅਹਿਸਾਸ ਹੋਵੇ ਅਤੇ ਇਹਨਾਂ ਨੂੰ ਤਿਆਗਣ ਦੀ ਚਾਹ ਹੋਵੇ। ਦ੍ਰਿੜ ਹੋਏ ਨਿਸ਼ਚਿਆਂ 'ਚ ਅਸੀਂ ਇਤਨੇ ਜ਼ਬਰਦਸਤ ਜਕੜੇ ਹੋਏ ਹਾਂ ਕਿ ਇਹਨਾਂ ਨੂੰ ਛੱਡਣ ਦੀ ਲੋੜ ਵੀ ਨਹੀਂ ਭਾਸਦੀ। ਉਪਰਾਲਾ ਤਾਂ ਕੀ ਕਰਨਾ ਹੈ? ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਅਤੇ ਕਰਮ ਕਾਂਡ ਕਰਦਿਆਂ ਹੋਇਆਂ, ਗਿਆਨ ਘੋਟਦਿਆਂ ਹੋਇਆਂ ਵੀ ਸਾਡੇ ਮਨ 'ਤੇ ਇਹਨਾਂ ਦਾ ਉਪਰਾ ਜਿਹਾ ਅਸਰ ਹੁੰਦਾ ਹੈ ਜੋ ਛੇਤੀ ਉੱਡ ਪੁੱਡ ਜਾਂਦਾ ਹੈ। ਸਾਡੇ ਜੀਵਨ 'ਚ ਕੋਈ ਫਰਕ ਨਹੀਂ ਪੈਂਦਾ, ਅਸੀਂ ਪੁਰਾਣੇ ਦ੍ਰਿੜ ਹੋਏ ਨਿਸ਼ਚਿਆਂ ਦੀ ਰੋੜ ਵਿੱਚ ਹੀ ਰੁੜੇ ਜਾਂਦੇ ਹਾਂ। ਧਰਤੀ ਵਿੱਚ ਕੁਦਰਤੀ ਖਿੱਚ ਹੈ, ਗ੍ਰੈਵਿਟੀ ਹੈ, ਜਿਸ ਕਾਰਨ ਹਰ ਇੱਕ ਸ਼ੈ ਧਰਤੀ ਵੱਲ ਖਿੱਚਦੀ ਜਾ ਰਹੀ ਹੈ। ਕਿਸੇ ਸ਼ੈ ਨੂੰ ਉਤਾਂਹ ਵੱਲ ਲਿਜਾਣ ਲਈ ਤਾਕਤ ਦੀ ਲੋੜ ਹੈ, ਜਿਸ ਨਾਲ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ ਕੀਤਾ ਜਾਵੇ ਅਤੇ ਨਾਲ ਉਤਾਂਹ ਤੱਕਣ ਦੀ ਸ਼ਕਤੀ ਵੀ ਹੋਵੇ। ਇਸੇ ਤਰ੍ਹਾਂ ਸਾਡੇ ਮਨ ਦੀ ਰੁਚੀ ਮਾਇਆ ਦੀ ਆਕਰਖਣ ਸ਼ਕਤੀ ਦੁਆਰਾ ਹੇਠਾਂ ਨੂੰ ਸਹਿ ਸੁਭਾਏ ਖਿੱਚੀਂਦੀ ਜਾ ਰਹੀ ਹੈ। ਇਸ ਲਈ ਮਨ ਆਪਣੀ ਰੰਗਤ ਅਨੁਸਾਰ ਨੀਵੇਂ ਮਾਇਕੀ ਅਸਰ ਤਾਂ ਛੇਤੀ ਗ੍ਰਹਿਣ ਕਰਦਾ ਹੈ, ਪਰ ਉੱਚੇ ਦੈਵੀ ਅਸਰ ਗ੍ਰਹਿਣ ਕਰਨ ਲਈ ਤੀਬਰ ਇੱਛਾ, ਉੱਦਮ, ਦ੍ਰਿੜਤਾ ਅਤੇ ਘਾਲਣਾ ਦੀ ਲੋੜ ਹੈ, ਜੋ ਕਿੱਥੋਂ ਮਿਲਦੀ ਹੈ? ਕਹਿੰਦੇ ਜੋ ਕਿ ਦਾਮਨਕ ਉੱਚੀ ਸਾਧ ਸੰਗਤ ਦੀ ਪ੍ਰੇਰਣਾ ਅਤੇ ਸਹਾਇਤਾ ਤੋਂ ਬਿਨਾਂ ਆਪਣੇ ਆਪ ਨਹੀਂ ਹੋ ਸਕਦੀ। ਹਾਂਜੀ, ਦਾਮਨਕ ਉੱਚੀ ਸਾਧ ਸੰਗਤ ਦੀ ਪ੍ਰੇਰਣਾ ਅਤੇ ਸਹਾਇਤਾ। ਜਿਸ ਤਰ੍ਹਾਂ ਮਿਕਨਾਤੀਸ ਦੀ ਖਿੱਚ ਲੋਹੇ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ, ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਹਾਂਜੀ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਇਹ ਵੀ ਸਾਡੇ ਮਨ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ। ਸਾਡੇ ਮਨ 'ਤੇ ਜਿੰਨੀ ਮਾਇਕੀ ਮੈਲ, ਜੰਗਾਲ ਅਥਵਾ ਦ੍ਰਿੜ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਵੇਗੀ, ਉਤਨਾ ਹੀ ਅਸੀਂ ਦੈਵੀ ਗੁਣ ਜਾਂ ਆਤਮਕ ਰਸ ਗ੍ਰਹਿਣ ਕਰਨ ਤੋਂ ਅਸਮਰਥ ਹੋਵਾਂਗੇ। ਅਤੇ ਜਿਉਂ ਜਿਉਂ ਸਾਡਾ ਮਨ ਅਤੇ ਅੰਤਸ਼ਕਰਨ ਨਿਰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਵੀ ਵੱਧਦੀ ਜਾਵੇਗੀ। ਭੋਲੇ ਪਾਏ ਮਿਲੇ ਰਗੁਰਾਇਆ। ਇਸੇ ਕਰਕੇ ਗੁਰਬਾਣੀ ਵਿੱਚ ਕੁਸੰਗਤ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ ਅਤੇ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਕੁਸੰਗਤ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ ਅਤੇ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਇਹਦੀਆਂ ਸਿਆਣਪਾਂ ਤੋਂ ਵਰਜਿਆ ਗਿਆ ਹੈ। ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਾਡੇ ਧਾਰਮਿਕ ਪ੍ਰਚਾਰ ਦਾ ਮਤਲਬ ਇਹੋ ਹੈ ਕਿ ਜੀਵ ਮਾਇਆ ਨਾਗਨੀ ਜਾਂ ਸ਼ੈਤਾਨ ਦੇ ਭਰਮ ਭੁਲੇਖਿਆਂ ਤੋਂ ਬਚੇ ਅਤੇ ਦੈਵੀ ਗੁਣ ਗ੍ਰਹਿਣ ਕਰਕੇ ਪਰਮਾਤਮਾ ਦੀ ਸਮੀਪਤਾ ਹਾਸਲ ਕਰੇ। ਪਰ ਗਊ ਨਾਲ ਘੋਖਿਆ ਜਾਵੇ ਤਾਂ ਜ਼ਾਹਰ ਹੋਵੇਗਾ कि आद तो इतने भांत भांत दे प्रचार दे बावजूद खलकत अगे नालों भी माया दे भरम भुलाव्या च होर डूंगी फसती जा रही है। ते दुनिया वैर विरोध ईरखा द्वैत काम क्रोध लोभ मोह हंकार लड़ाई झगड़े ते जुल्म दे मचाए हुए पांबड़ विच गलतान ते दुखी होके त्रा त्रा कर रही है। परमात्मा ने कवाओ द्वारा दुनिया रच दित्ती ते इस विच अपनी जोत प्रवेश करके अपने अंश रूप जीवां दे परचावे ते जीवन आधार ले इतना विशाल माया दा खेल खाड़ा रच दित्ता। फिर माया दे भरम भुलावे विच खचत होण तो बचाउण लई ते अपनी निग्गी ते प्यारी इलाही गोद वल मुड़ प्रेरण लई जुगा जुगं जुगांतरां तों गुरु पैगंबर साधु संत गुरमुख प्यारे ते महापुरख दुनिया ते पठाए जिन्हां ने दैवी गुणा दा प्रचार करन लई वखरे वखरे धर्म चलाए ते बाणियां रच के छड़ गए। पर असी उन्हां दे पैरोकार असी अपनी होंद दे अधीन सियाणप नाल उन्हां दियां शुभ आत्मक सिख्यावां नूं तोड़ मरोड़ के अपो अपनी मन दी रंगत चाड़ के एक पक्षी जां अधूरा प्रचार करदे रहे। इसका नतीजा यह है कि जनता दे धर्म बाबत शंके परम भुलेखे एक घटन दी बजाए वधदे गए ते साडे अंदर दैवी गुणा दे प्रवेश होण दी थां ईरखा द्वैत तुसब नफरत वैर विरोध ते होर अनेकां असुरी अवगुण वधदे जा रहे हन। इस अधोगति दे मुढ कारण की हन? धर्म दे निश्चयां विच अपने मन दी रंगत चाड़ के गलत जां अधूरा प्रचार करना। हाँ जी, क्यों यह अधोगति हो रही है संसार विच? क्योंकि धर्म दे निश्चयां विच असी अपने मन दी रंगत चाड़ के गलत जां अधूरा प्रचार करते हाँ। धर्म दे आत्मक तत्त नूं भुला के सिर्फ बाहरली शरीरक क्रिया अते कर्म कांडां ताईं सीमित रहना, धर्म नूं सिर्फ प्रचार करन दा विशा जां शुगल समझना ते अपने निजी जीवन च ढालण दी लोड़ ना समझनी। हाँ जी, धर्म नूं प्रचार करन दा विशा समझना शुगल समझना ते अपने निजी जीवन विच ढालण दी लोड़ ना समझनी। ते चौथा कहंदे आत्मक फल दाते दी बख्शिश जां गुर प्रसाद तो बेखबर जां फिर श्रद्धाहीन होना। उपरली सारी विचार धर्म संबंधी मानसिक अते दिमागी क्रिया ताई सीमित है जो त्रै गुणा दे दायरे अंदर माइकी मंडल दी खेल है ते हों दे परछावे हेठ कर्म जा जतन हन। त्रै गुणा तो परे हों रहत आत्मक खेल ए होर वे है। सिमरन वाले कमाए हुए मन दियां तीखण सूखम किरणा दा एक दूजे ते बिन बोले अनजाने सहज सुभाए आप मुहारे असर हो जाता है। हाँ जी, की कहंदे हन? कहंदे सिमरन वाले कमाए हुए मन दियां तीखण सूखम किरणा दा एक दूजे ते बिन बोले अनजाने सहज सुभाए आप मुहारे असर हो जाता है। ए छो ए इनफेक्शन जिदी बाबत दोहां धिरां नूं पता नहीं लगता कि उन्हां दी अंतरात्मे लेवा देवी जां वणज वपार कदों ते किस तरह हो गया। ओह सिर्फ इहो महसूस करदे हन कि उन्हां दे पिछले हों वेड़े माइकी मन विच अचानक कोई तब्दीली आई है ते उन्हां दे जीवन विच कोई नवी रोशनी नवा अनुभव नवा रंग नवी खुशी नवा चाओ नवा हुलास नवी शरदा ए नवी भावना नवा परम रस नवी मस्ती नवी जीवन रौ अते शब्द दी चुनकार ताने पेटे ओत पोत विच तस वस रस के प्रवेश हो गए हन ते उन्हां दा आत्मक मंडल विच नवा जन्म हो जांदा है। ओ हुण रब्बी रंग नाल सजाया होया खालसा बन जांदा है। पूरब कर्म अंकुर जब प्रगटे पेट्यो पुरख रसक बैरागी ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤ ਸੰਗਤ ਦੀ ਤਕੀਦੀ ਪ੍ਰੇਰਨਾ ਕੀਤੀ ਗਈ ਹੈ। ਹਾਂਜੀ, ਇਹ ਚੁੱਪ ਚੁਪੀਤੇ ਜੋ ਤਬਦੀਲੀ ਆਉਂਦੀ ਹੈ, ਇਹ ਕਿੱਥੇ ਆਉਂਦੀ ਹੈ? ਸਾਧ ਸੰਗਤ ਵਿੱਚ, ਸਤ ਸੰਗ ਵਿੱਚ। ਸੋ ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤ ਸੰਗਤ ਦੀ ਤਕੀਦੀ ਪ੍ਰੇਰਨਾ ਕੀਤੀ ਗਈ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿਰਪਾ ਕਰੇ ਜਿਸ ਪਾਰ ਬ੍ਰਹਮ। ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਓ ਰੰਗ। ਸਾਧ ਸੰਗਤ ਨਿਹਚੋ ਹੈ ਤਰਨਾ। ਹਾਂਜੀ, ਗਰੰਟੀ ਦਿੱਤੀ ਹੈ ਗੁਰਬਾਣੀ, ਸਾਧ ਸੰਗਤ ਨਿਹਚੋ ਹੈ ਤਰਨਾ। ਆਦ ਤੋਂ ਹੀ ਇਹ ਅਦ੍ਰਿਸ਼ਟ ਇਲਾਹੀ ਮਰਿਆਦਾ ਚੱਲੀ ਆਈ ਹੈ, ਤੇ ਹੁਣ ਵੀ ਇਹੋ ਦੈਵੀ ਮਰਿਆਦਾ ਇਹ ਗੁਪਤੋ ਗੁਪਤੀ ਕੰਮ ਕਰ ਰਹੀ ਹੈ। ਅਸਲ ਵਿੱਚ ਇਹ ਤ੍ਰੈਗੁਣਾ ਦੇ ਮਾਨਸਿਕ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਪ੍ਰਕਾਸ਼ ਮੰਡਲ ਵੱਲ ਚੜ੍ਹਾਈ ਜਾਂ ਤਬਦੀਲੀ ਹੈ। ਹਾਂਜੀ, ਇਹ ਕੀ ਹੈ? ਤ੍ਰੈਗੁਣਾ ਦੇ ਮਾਨਸਿਕ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਪ੍ਰਕਾਸ਼ ਮੰਡਲ ਵੱਲ ਚੜ੍ਹਾਈ ਹੈ। ਸਾਡਾ ਧਰਮ ਪ੍ਰਚਾਰ ਬੁੱਧੀ ਮੰਡਲ ਵਿੱਚੋਂ ਉਪਜਿਆ ਹੋਣ ਕਰਕੇ ਸਰੋਤਿਆਂ ਦੇ ਬੁੱਧੀ ਮੰਡਲ ਤਾਂ ਹੀ ਕਾਰਗਰ ਹੋ ਸਕਦਾ ਹੈ, ਤੇ ਬੁੱਧੀ ਮੰਡਲ ਜਾਂ ਤ੍ਰੈਗੁਣਾ ਦੇ ਦਾਇਰੇ ਤੋਂ ਉੱਪਰ ਨਹੀਂ ਲਿਜਾ ਸਕਦਾ। ਸਿਰਫ ਚੌਥੇ ਪਦ ਆਤਮਕ ਮੰਡਲ ਦੀ ਢੋ ਜਾਂ ਸੇਧ ਦੇ ਸਕਦਾ ਹੈ ਸਾਡਾ ਦਿਮਾਗੀ ਧਰਮ ਪ੍ਰਚਾਰ। ਤ੍ਰੈਗੁਣਾ ਤੋਂ ਉੱਪਰ ਉੱਠ ਕੇ ਚੌਥੇ ਪਦ ਜਾਂ ਆਤਮ ਪ੍ਰਕਾਸ਼ ਮੰਡਲ ਵਿੱਚ ਦਾਖਲ ਹੋਣ ਲਈ ਬਾਹਰ ਮੁਖੀ ਕਰਮ ਕਾਂਡੀ ਧਰਮ ਇਹ ਸਹਾਇਕ ਹੋ ਸਕਦੇ ਹਨ, ਸੇਧ ਦਿੰਦੇ ਹਨ, ਪਰ ਇਹ ਸਫ਼ਰ ਤਾਂ ਹੈ, ਮੰਜ਼ਿਲ ਨਹੀਂ। ਆਤਮ ਪ੍ਰਕਾਸ਼ ਜਾਂ ਨਾਮ ਮੰਡਲ 'ਚ ਪ੍ਰਵੇਸ਼ ਹੋਣ ਲਈ ਅਨੁਭਵ ਪ੍ਰਕਾਸ਼ ਲਾਜ਼ਮੀ ਹੈ। ਇਹ ਅਨੁਭਵ ਪ੍ਰਕਾਸ਼ ਸਤਿਗੁਰੂ ਦੀ ਦਾਤ, ਇੱਛੋ, ਬਖਸ਼ਿਸ਼ ਅਤੇ ਗੁਰਪ੍ਰਸਾਦ ਹੈ। ਸਾਡੇ ਕਰਮ ਕਾਂਡਾਂ ਦੇ ਆਸਰੇ ਜਾਂ ਸਾਡੇ ਜ਼ੋਰ ਨਾਲ ਇਹਦੀ ਪ੍ਰਾਪਤੀ ਅਸੰਭਵ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣੇ ਲਿਆ ਜੇ ਮਿਲੈ ਤਾਂ ਸਭ ਕੋ ਬਾਗਟ ਹੋਏ। ਇਹ ਲਾਹੀ ਦਾਤ ਛੋ ਜਾਂ ਖਮੀਰ, ਇਹ ਲਗਾਤਾਰ ਸਾਧ ਸੰਗਤ ਤੇ ਅਤੁੱਟ ਸਿਮਰਨ ਦੀ ਕਮਾਈ ਦੁਆਰਾ ਗੁਰਪ੍ਰਸਾਦ ਗ੍ਰੇਸ ਹੈ। ਅੰਮ੍ਰਿਤ ਛਕਾਉਣ ਦੀ ਮਰਿਆਦਾ ਇਸੇ ਖਮੀਰ ਦੇ ਅਸੂਲ ਦੀ ਲਖਾਇਕ ਤੇ ਪ੍ਰਤੀਕ ਹੈ। ਇਹੋ ਹੀ ਅਸਲੀ ਦਾਮਨਕ ਸਦੀਵੀ ਜੀਵਨ ਬਦਲਣ ਵਾਲਾ ਇਲਾਹੀ ਧਰਮ ਪ੍ਰਚਾਰ ਹੈ, ਜੋ ਧੁਰਾਂ ਤੋਂ ਇਲਾਹੀ ਹੁਕਮ ਅਨੁਸਾਰ ਅਦ੍ਰਿਸ਼ਟ ਚੁੱਪ ਚੁਪੀਤੇ ਗੁਪਤ ਵਰਤ ਰਿਹਾ ਹੈ। ਹਾਂਜੀ, ਇਹੋ ਹੀ ਅਸਲੀ ਦਾਮਨਕ ਸਦੀਵੀ ਜੀਵਨ ਬਦਲਣ ਵਾਲਾ ਇਲਾਹੀ ਧਰਮ ਪ੍ਰਚਾਰ ਹੈ, ਜੋ ਧੁਰਾਂ ਤੋਂ ਇਲਾਹੀ ਹੁਕਮ ਅਨੁਸਾਰ ਅਦ੍ਰਿਸ਼ਟ ਚੁੱਪ ਚੁਪੀਤੇ ਗੁਪਤ ਵਰਤ ਰਿਹਾ ਹੈ। ਜਦ ਕਿਸੇ ਅਭਲਾਖੀ ਜੀਵ ਤੇ ਸਤਿਗੁਰੂ ਦੀ ਨਦਰ ਕਰਮ ਹੁੰਦੀ ਹੈ ਤਾਂ ਉਸਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਜਾ ਟੁੰਬਦੀ ਹੈ। ਉਹਦੇ ਅੰਤਰਾਤਮੇ ਆਪੇ ਹੀ ਸਹਿਜ ਸੁਭਾਏ ਇਲਾਹੀ ਰਾਗ ਦੀ ਧੁਨੀ ਛਿੜ ਪੈਂਦੀ ਹੈ, ਜਿਸ ਨੂੰ ਸੁਣ ਕੇ ਉਹਦਾ ਮਨ ਅਲਮਸਤ ਮਤਵਾਰਾ ਹੋ ਕੇ ਕਹਿ ਉੱਠਦਾ ਹੈ, ਅਬ ਮੋਹੇ ਜੀਵਨ ਪਦਵੀ ਪਾਈ, ਅਨਹਦ ਤੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਸੁਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 12, ਧਰਮ ਪ੍ਰਚਾਰ ਭਾਗ ਦੂਜਾ, ਗੁਰਬਾਣੀ ਵਿਚਾਰ ਦੇ 132 ਲੇਖ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹਨ। ਆਪ ਜ਼ਰੂਰ ਲਓ ਜੀ, ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।